तेरे आँ
बलहारा।
ਤਿੰਨ ਕਾ ਨਾਉ ਫਕੀਰ ਵਾਹਿਗੁਰੂ सेवक जो हर पाए तिन की कथा निरारी रे। आवे ना जावे ना कबू मरते, आवे ना जावे ना कबू मरते, पार ब्रह्म संहारी रे। बाबा वाहेगुरु वाहे गुर, वाहेगुरु वाहे गुर, वाहेगुरु वाहे गुर।
सतनाम तेरिया भगतां को बलिहारा। जे गुरु अर्जन देव जी नूं पुछीए तां गुरु अर्जन देव सचे पातशाह तुसी अपने प्यारे तो किहो जिहा बलिहार जांदे हो, ਉਹਨੂੰ ਗੁਲਵੱਕੜੀ ਚ ਲੈ ਲੈਂਦੇ ਹੋ, ਛਾਤੀ ਨਾਲ ਲਾ ਲੈਂਦੇ ਹੋ, ਆਪਣੇ ਗਲ ਦਾ ਚੋਲਾ ਲਾ ਕੇ ਉਹਨੂੰ ਪਵਾ ਦਿੰਦੇ ਹੋ। ਮਹਾਰਾਜ ਜੀ, ਤੁਸੀਂ ਨਾਮ ਜਪਣ ਵਾਲੇ ਪਿਆਰੇ ਦਾ ਕਿਹੋ ਜਿਹਾ ਬਲਿਹਾਰ ਜਾਂਦੇ ਹੋ? ਤੇ ਸਾਹਿਬ ਕਹਿੰਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਕਹਿੰਦੇ ਮੈਂ ਨਿਰਾ ਗੱਲ ਨਾਲ ਨਹੀਂ ਲਾਉਂਦਾ, ਗੱਲ ਨਾਲ ਤੇ ਉਹਨੂੰ ਲਾਈਦਾ, ਬਰਾਬਰ ਦਾ ਹੋਵੇ। ਮੈਂ ਤੇ ਹੱਥ ਟੱਡ ਕੇ ਧੂੜੀ ਮੰਗਦਾ ਵਾਂ, ਰੱਬ ਦੇ ਪਿਆਰੇ ਦੀ ਧੂੜੀ ਮੈਨੂੰ ਵੀ ਮਿਲ ਜਾਵੇ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਤੁਸੀਂ ਨਾਮ ਜਪਣ ਵਾਲੇ ਦਾ ਕਿੰਨਾ ਸਤਿਕਾਰ ਕਰਦੇ ਹੋ? ਕਹਿਣ ਲੱਗੇ, ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ। ਭਾਈ ਗੁਰਦਾਸ ਜੀ ਕਹਿੰਦੇ, ਮੇਰੇ ਖੱਲ ਦੀ ਚਮੜੀ ਸੁਕਾ ਕੇ ਉਹਦੇ ਜੋੜੇ ਬਣ ਜਾਣ ਤੇ ਕੋਈ ਨਾਮ ਜਪਣ ਵਾਲਾ ਪਾ ਲਵੇ ਤੇ ਮੈਂ ਸਮਝਾਂਗਾ ਮੇਰੇ ਤਨ ਭਾਗ ਨੇ। ਹੈ ਕਿ ਨਹੀਂ ਨਾਮ ਜਪਣ ਵਾਲਿਆਂ ਦਾ ਸਤਿਕਾਰ? ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਮਹਾਰਾਜ ਜੀ, ਤੁਸੀਂ ਭਗਤਾਂ ਤੋਂ ਨਾਮ ਜਪਣ ਵਾਲਿਆਂ ਤੋਂ ਕਿੰਨਾ ਕੁ ਕੁਰਬਾਨ ਜਾਂਦੇ ਹੋ? ਸਾਹਿਬ ਕਹਿੰਦੇ, ਹਰ ਹਰ ਜਨ ਦੋਏ ਏਕ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਹਰ ਹਰ ਜਨ, ਪਹਿਲਾ ਹਰ ਵੱਖਰਾ, ਦੂਜਾ ਹਰ ਜਨ ਵੱਖਰਾ। ਕਹਿੰਦੇ ਹਰ ਤੇ ਹਰੀ ਦਾ ਜਨ ਪਿਆਰਾ, ਦੋਏ ਏਕ ਹੈ, ਬਿਬ ਵਿਚਾਰ ਕੱਛ ਨਾਏ। ਮਹਾਰਾਜ ਜੀ, ਕੋਈ ਤੇ ਫਰਕ ਹੋਏਗਾ, ਐਡੇ ਵੱਡੇ ਹਰੀ ਨਾਲ ਮੇਲਤਾ, ਪਿਆਰ ਨਾਲ ਆਖੋ ਸਤਨਾਮ। ਮਹਾਰਾਜ ਜੀ, ਐਡੇ ਵੱਡੇ ਹਰੀ ਨਾਲ ਮੇਲਤਾ, ਜੇ ਕੁਝ ਤੇ ਫਰਕ ਹੋਏਗਾ। ਕਹਿੰਦੇ ਫਰਕ ਕੋਈ ਨਹੀਂ, ਫਰਕ ਕੋਈ ਨਹੀਂ, ਜਿਵੇਂ ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਵਿਖੇ ਸਮਾਏ। ਜਿਹੜੀ ਜਲ ਚੋ ਤਰੰਗ ਉੱਠੇ, ਉਹਦਾ ਕੋਈ ਜਲ ਨਾਲੋਂ ਫਰਕ ਥੋੜੀ, ਫਿਰ ਸਮਾ ਜਾਂਦੀ ਏ, ਉੱਠਦੀ ਏ ਕਿਸੇ ਕਾਰਜ ਦੇ ਲਈ। ਆਖੋ ਸਤਨਾਮ। ਨਾਮ ਜਪਣ ਵਾਲਾ ਆਉਂਦਾ ਕਿਸੇ ਕਾਰਜ ਦੇ ਲਈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੈਂ ਇੰਨਾ ਸਤਿਕਾਰ ਕਰਨਾ ਕਿ ਹਰੀ ਦੇ ਹਰੀ ਦੇ ਜਨਾਂ ਚ ਮੈਨੂੰ ਕੋਈ ਅੰਤਰ ਹੀ ਨਹੀਂ ਨਜ਼ਰ ਆਉਂਦਾ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਜੀ, ਰੱਬ ਦੇ ਪਿਆਰੇ ਨੂੰ ਬਲਿਹਾਰ ਬਲਿਹਾਰ ਹੀ ਕਹੀਏ, ਕੁਝ ਮਿਲਦਾ? ਕਹਿੰਦੇ, ਤੁਧ ਸਲਾਹਨ, ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਗੁਰੂ ਨਾਨਕ ਦਾ ਅਸਲੀ ਧਨ ਕਿਹੜਾ ਹੈ? ਕਹਿੰਦੇ, ਜਿਹੜੇ ਤੁਧ ਸਲਾਹਨ, ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਜਿਵੇਂ ਕਬੀਰ ਸਾਹਿਬ ਜੀ ਦਾ ਬਾਣੀ ਤੋਂ ਬਾਹਰ ਇੱਕ ਸਲੋਕ ਆਉਂਦਾ, ਕਹਿੰਦੇ, ਕਬੀਰ ਸਭ ਜਗ ਨਿਰਧਨਾ, ਧਨਵੰਤਾ ਨਹੀਂ ਕੋਏ। ਉਹ ਕਹਿਣ ਲੱਗੇ, ਕਬੀਰ ਜੀ, ਐਡੇ ਐਡੀਆਂ ਵੱਡੀਆਂ ਅਰਬਾਂ ਦੀਆਂ ਕੋਠੀਆਂ, ਤੁਸੀਂ ਕਹਿੰਦੇ ਹੋ ਧਨਵੰਤਾ ਹੈ ਹੀ ਕੋਈ ਨਹੀਂ? ਕਹਿੰਦੇ, ਕਬੀਰ ਸਭ ਜਗ ਨਿਰਧਨਾ, ਧਨਵੰਤਾ ਨਹੀਂ ਕੋਏ। ਕਬੀਰ ਕਹਿੰਦੇ, ਮੈਨੂੰ ਸਾਰਾ ਜਗ ਗਰੀਬ ਨਜ਼ਰ ਆਉਂਦਾ, ਅਮੀਰ ਕੋਈ ਨਜ਼ਰ ਹੀ ਨਹੀਂ ਆਉਂਦਾ। ਮਹਾਰਾਜ ਜੀ, ਅਰਬਾਂ ਦੀਆਂ ਕਰੋੜਾਂ ਦੀਆਂ ਕਾਰੋਬਾਰ ਕੋਠੀਆਂ, ਤੁਹਾਨੂੰ ਅਮੀਰ ਨਹੀਂ ਨਜ਼ਰ ਆਉਂਦੇ? ਕਹਿੰਦੇ, ਨਹੀਂ ਬਈ, ਅਸਲੀ ਅਮੀਰ ਕੌਣ ਹੈ? ਕਬੀਰ ਸਭ ਜਗ ਨਿਰਧਨਾ, ਧਨਵੰਤਾ ਨਹੀਂ ਕੋਏ, ਧਨਵੰਤਾ ਸੋ ਜਾਣੀਏ ਜਾਂ ਕੇ ਰਾਮ ਨਾਮ ਧਨ ਹੋਏ, ਜਿਹਦੇ ਕੋਲ ਰਾਮ ਦੇ ਨਾਮ ਦਾ ਧਨ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ, ਤੁਧ ਸਲਾਹਨ, ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਅਸਲੀ ਗੁਰੂ ਨਾਨਕ ਦਾ ਧਨ ਇਹ ਹੈ। ਮਹਾਰਾਜ ਜੀ, ਗੱਲ ਚੱਲ ਰਹੀ ਸੀ ਵੀ ਜਿਨ੍ਹਾਂ ਦੇ ਕੋਲ ਨਾਮ ਦਾ ਧਨ, ਜੇ ਉਹਨਾਂ ਨੂੰ ਬਲਿਹਾਰੇ ਵੀ ਕਹਿ ਦਿਆਂਗੇ, ਕੁਝ ਮਿਲਦਾ, ਕਹਿੰਦੇ ਹਾਂ ਬਈ ਤੁਧ ਸਲਾਹਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਓਨਾ ਕੋ, ਤਿੰਨ ਜਮ ਕੀ ਤਲਬ ਨਾ ਹੋਈ। ਕੋਈ ਨਾਮ ਜਪਣ ਵਾਲੇ ਨੂੰ ਜੀ ਆਇਆ ਵੀ ਕਹਿ ਦੇਗਾ, ਕਹਿੰਦੇ ਜਮਾਂ ਦੇ ਵਸ ਨਹੀਂ ਪਏਗਾ। ਆਖੋ ਸਤਨਾਮ, ਪਿਆਰ ਨਾਲ ਆਖੀਏ ਤੇਰਿਆਂ ਭਗਤਾਂ ਕੋ ਬਲਿਹਾਰਾ। ਆ ਬਲਿਹਾਰੇ ਦੀ ਨਿਸ਼ਾਨੀ ਹੈ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਕਬੀਰ ਵੀ ਬੈਠਾ ਹੈ, ਫਰੀਦ ਵੀ ਬੈਠਾ ਹੈ, ਨਾਮਦੇਵ ਵੀ ਬੈਠਾ ਹੈ, ਤਿਰਲੋਚਨ ਵੀ ਬੈਠਾ ਹੈ, ਸੈਣ ਵੀ ਬੈਠਾ ਹੈ, ਪੀਪਾ ਵੀ ਬੈਠਾ ਹੈ, ਰਾਮਾਨੰਦ ਵੀ ਬੈਠਾ ਹੈ, ਧੰਨਾ ਵੀ ਬੈਠਾ ਹੈ। ਆਖੋ ਸਤਨਾਮ। ਭਗਤਾਂ ਨੂੰ ਬਿਠਾਇਆ ਵਿੱਚ, ਅੱਜ ਅਸੀਂ ਵੀ ਇੱਕ ਭਗਤ ਦੀ ਜੀਵਨ ਦੀ ਕਿਨ ਕੱਖ ਵਿਚਾਰ ਕੁਝ ਪ੍ਰਾਪਤੀ ਹੋਏਗੀ। ਜੋ ਤੁਸੀਂ ਸੁਣਿਆ ਵੀ ਭਗਤਾਂ ਤੋਂ ਵੀ ਕੁਰਬਾਨ ਜਾਈਏ, ਸਾਹਿਬ ਨੇ ਪੂਰਨੇ ਪਾਏ ਨੇ। ਦੋ ਤਰ੍ਹਾਂ ਦੇ ਮਾਰਗ ਨੇ, ਇੱਕ ਹੱਠ ਯੋਗ ਏ, ਇੱਕ ਸਹਿਜ ਯੋਗ ਏ। ਗੌਰ ਕਰਿਓ, ਨਾਮ ਜਪਣ ਵਿੱਚ ਦੋ ਮਾਰਗ ਨੇ, ਇੱਕ ਹੱਠ ਯੋਗ ਏ, ਇੱਕ ਸਹਿਜ ਯੋਗ ਏ। ਗੁਰੂ ਗ੍ਰੰਥ ਸਾਹਿਬ ਚ ਜਿੰਨੇ ਭਗਤਾਂ ਦੀ ਬਾਣੀ ਏ, ਸਾਰੇ ਸਹਿਜ ਯੋਗ ਵਾਲੇ ਭਗਤਾਂ ਦੀ ਬਾਣੀ ਏ। ਇੱਕ ਭਗਤ ਹੋਇਆ ਜਿਹਦੀ ਹੱਠ ਯੋਗ ਦੀ ਕਮਾਈ ਸੀ, ਹੱਠ ਯੋਗ ਵਾਲਾ ਜੀਵਨ ਸੀ, ਭਗਤ ਫਰੀਦ। ਬਾਕੀ ਭਗਤਾਂ ਦੀ ਜੀਵਨ ਸਹਿਜ ਯੋਗ ਵਾਲਾ ਹੈ। ਸਹਿਜ ਯੋਗ ਕਿਹਨੂੰ ਕਹਿੰਦੇ? ਨਾਮ ਵੀ ਜਪਣਾ ਤੇ ਕਿਰਤ ਵੀ ਕਰਨੀ। ਕਬੀਰ ਜੁਲਾਹੇ ਦੀ ਖੱਡੀ ਦਾ ਵੀ ਕੰਮ ਕਰਦਾ ਸੀ, ਨਾਮ ਵੀ ਜਪਦਾ ਸੀ। ਇਹਨੂੰ ਕਹਿੰਦੇ ਸਹਿਜ ਯੋਗ। ਨਾਮਦੇਵ ਕੱਪੜਿਆਂ ਨੂੰ ਰੰਗਾਈ ਵੀ ਕਰਦਾ ਸੀ, ਕਿਤੇ ਲਿਖਿਆ ਕੱਪੜੇ ਧੋਂਦੇ ਸੀ, ਕਿਤੇ ਰੰਗਾਈ ਲਿਖਿਆ ਹੈ, ਭਾਵ ਇਹ ਕਿਰਤ ਵੀ ਕਰਦਾ ਸੀ, ਨਾਮ ਵੀ ਜਪਦਾ ਸੀ। ਸੈਣ ਨਾਈ ਦਾ ਕੰਮ ਵੀ ਕਰਦਾ ਸੀ, ਨਾਮ ਵੀ ਜਪਦਾ ਸੀ। ਧੰਨਾ ਖੇਤੀ ਵੀ ਵਾਹੁੰਦਾ ਸੀ, ਨਾਮ ਵੀ ਜਪਦਾ ਸੀ। ਰਵਿਦਾਸ ਜੁੱਤੀਆਂ ਵੀ ਗੰਢਦਾ ਸੀ, ਆਖੋ ਸਤਨਾਮ, ਨਾਮ ਵੀ ਜਪਦਾ ਸੀ। ਜਿਹੜਾ ਮੋਚੀਆਂ ਦੇ ਕੋਲ ਪਾਣੀ ਦਾ ਭਾਂਡਾ ਹੁੰਦਾ ਨਾ, ਮਿੱਟੀ ਦਾ ਗੰਦਾ, ਰਵਿਦਾਸ ਨੇ ਉਹਦੇ ਵਿੱਚੋਂ ਹੀ ਹੱਥ ਪਾ ਕੇ ਤੇ ਸੋਨੇ ਦਾ ਕੰਗਣ ਕੱਢਤਾ ਸੀ। ਜਦੋਂ ਸਵਾਲ ਪੈਦਾ ਹੋ ਗਿਆ ਸੀ, ਇਹਦੇ ਨਾਲ ਦਾ ਦੂਜਾ ਸੋਨੇ ਦਾ ਕੰਗਣ ਚਾਹੀਦਾ, ਕਿੰਨੀ ਸ਼ਕਤੀ ਥੱਲੇ ਰੱਖੀ ਹੈ। ਪਰ ਜੁੱਤੀਆਂ ਵੀ ਗੰਢਦੇ ਨੇ, ਇਹ ਭਗਤ ਹੋਏ ਨੇ ਸਹਿਜ ਯੋਗ ਵਾਲੇ, ਜਿਨ੍ਹਾਂ ਨੇ ਕਿਰਤ ਨੂੰ ਵੀ ਅਪਣਾਇਆ, ਪਰਮੇਸ਼ਰ ਦੇ ਨਾਮ ਨੂੰ ਵੀ। ਇੱਕ ਭਗਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ, ਉਹਨੇ ਹੱਠ ਯੋਗ ਦਾ ਮਾਰਗ ਅਪਣਾਇਆ। ਉਹ ਕੌਣ ਹੈ? ਭਗਤ ਫਰੀਦ। ਕਿੰਨਾ ਕੁ ਹੱਠ ਯੋਗ? 12 ਸਾਲ ਖੂਹ ਚ ਪੁੱਠਿਆਂ ਲਟਕ ਕੇ ਤਪੱਸਿਆ ਕੀਤੀ, 12 ਸਾਲ ਪੱਤੇ ਵਗੈਰਾ ਖਾ ਕੇ ਤਪੱਸਿਆ ਕੀਤੀ। ਫਰੀਦ ਕਹਿਣ ਲੱਗਾ, ਯਾਰ ਕੋਈ ਤਬਦੀਲੀ ਲਿਆਈਏ। ਗੌਰ ਕਰਿਓ ਜੀ, ਤਬਦੀਲੀ ਦਾ ਸ਼ੌਂਕ ਪਤਾ ਨਹੀਂ ਤੁਹਾਡੇ ਅੰਦਰ ਵੀ ਕਦੀ ਪੈਦਾ ਹੋਇਆ ਕਿ ਨਹੀਂ, ਪਰ ਹੋਣਾ ਚਾਹੀਦਾ। ਫਰੀਦ ਕਹਿੰਦਾ ਥੋੜੀ ਤਬਦੀਲੀ ਲਿਆਈਏ। ਕਦੀ ਕੋਈ ਪੱਤਾ ਤੋੜ ਕੇ ਖਾਣਾ ਵਾਂ, ਕਦੀ ਕੋਈ ਫੁੱਲ ਤੋੜ ਕੇ ਖਾਣਾ ਵਾਂ, ਰੱਬ ਪਤਾ ਨਹੀਂ ਕਿਉਂ ਨਹੀਂ ਮੈਨੂੰ ਮਿਲਦਾ ਪਿਆ। ਕਹਿੰਦੇ ਇੱਕ ਦੁਕਾਨਦਾਰ ਕੋਲ ਚਲਾ ਗਿਆ, ਕਹਿਣ ਲੱਗਾ ਮੈਨੂੰ ਲੱਕੜ ਦੀ ਰੋਟੀ ਬਣਾ ਦੇ, ਮੈਂ ਮਨ ਨੂੰ ਧਰਾਸ ਦੇ ਲਿਆ ਕਰਾਂਗਾ, ਹੈਗੀ ਮੇਰੇ ਕੋਲ ਰੋਟੀ, ਮੈਨੂੰ ਲੱਕੜ ਦੀ ਰੋਟੀ ਬਣਾ ਦੇ। ਕਹਿਣ ਲੱਗਾ ਕੁਝ ਦਿਨ ਪੱਤੇ ਵੀ ਨਹੀਂ ਖਾਣੇ, ਆਖ ਸਤਨਾਮ, ਫੁੱਲ ਵੀ ਨਹੀਂ ਖਾਣੇ, ਇੰਜ ਕੱਟਣੇ ਨੇ। ਤਬਦੀਲੀ ਭਗਤਾਂ ਦੇ ਸ਼ੌਂਕ ਹੁੰਦੇ। ਇਹਨੂੰ ਤੁਸੀਂ ਵੀ ਪੈਦਾ ਕਰਨਾ। ਤੁਹਾਡਾ ਜੀਵਨ ਸਹਿਜਯੋਗ ਵਾਲਾ ਹੈ, ਤਕਰੀਬਨ ਜਿੰਨੇ ਬੈਠੇ ਹੋ ਆਪਣੇ ਸਹਿਜਯੋਗ ਚ ਵੀ ਤਬਦੀਲੀ ਕਰਨੀ ਹੈ। ਤੁਸੀਂ ਕਹੋਗੇ ਤਬਦੀਲੀ ਕਿਹੋ ਜੀ, ਅੰਦਰ ਚਾਹ ਪੈਦਾ ਕਰਿਆ ਕਰੋ, ਜੋ ਤੁਹਾਡਾ ਨਿਤਨੇਮ ਚੱਲ ਰਿਹਾ, ਸਿਮਰਨ ਚੱਲ ਰਿਹਾ, ਵਿੱਚ ਕੁਝ ਕੁਝ ਟਪਲੇ ਮਾਰਿਆ ਕਰੋ। ਉਹ ਕਿਵੇਂ? ਦਾਸ ਨੂੰ ਆਪਣਾ ਬਚਪਨ ਯਾਦ ਹੈ, ਵਿਵੇਕ ਸਰ ਚਲੇ ਜਾਣਾ, ਦੁਪਹਿਰਾਂ ਦਾ ਸਮਾਂ। ਇਹ ਮੈਂ ਕੋਈ ਆਪਣੀ ਵਡਿਆਈ ਨਹੀਂ, ਇੱਕ ਗੱਲ ਕਰ ਰਿਹਾ, ਤਬਦੀਲੀਆਂ ਸ਼ੌਂਕ ਹੋਣੇ ਚਾਹੀਦੇ ਨੇ। ਵਿਵੇਕ ਸਰ ਚੱਲ ਜਾਣਾ, ਉੱਥੇ ਬਹਿ ਕੇ ਹੀ ਅਰਦਾਸ ਕਰ ਦੇਣੀ, ਛੇਵੇਂ ਪਾਤਸ਼ਾਹ ਮੈਂ ਸਰੋਵਰ ਦੀਆਂ ਪਰਿਕਰਮਾ ਕਰਦੇ ਪੰਜ ਪਾਠ ਸੁਖਮਨੀ ਕਰਾਂਗਾ 13 ਦਿਨ। ਉਹ ਫਿਰ 13 ਦਿਨ ਦੁਪਹਿਰੇ ਜਾਣਾ, ਪਾਠ ਕਰਨੇ, ਬੜਾ ਆਨੰਦ ਆਉਣਾ, ਬੜੀ ਬਖਸ਼ਿਸ਼ ਹੋਣੀ। ਇਸ ਤਰ੍ਹਾਂ ਦੇ ਨਾਮ ਜਪਣ ਦੇ ਵੱਖੋ ਵੱਖਰੇ ਖਿਆਲ ਆਪਣੇ ਜੀਵਨ ਚ ਭਰਿਆ ਕਰੋ, ਗੁਰੂ ਨਾਨਕ ਦੇ ਨੇੜੇ ਹੋ ਜਾਓਗੇ। ਛੱਪੜ ਵਾਂਗੂ ਇੱਕ ਜਗ੍ਹਾ ਨਹੀਂ ਰੁਕੇ ਰਹਿਣਾ, ਬਸ ਰੋਜ਼ 5 ਬਾਣੀਆਂ ਪੜ ਲੈਣੀਆਂ, ਜਾਂ ਰੋਜ਼ ਘੰਟਾ ਕੁ ਬਸ ਕਰਨਾ ਨਾਮ ਜਪਣਾ, ਜਾਂ ਅੱਧਾ ਘੰਟਾ ਜਪਣਾ, ਜਾਂ ਡੇਢ। ਕੋਈ ਤਬਦੀਲੀ ਲਿਆ ਕਰੋ, ਕਦੀ ਤਬਦੀਲੀ ਲਿਆਓ। ਮੈਂ ਕਾਰੋਬਾਰ ਛੱਡ ਕੇ, ਘਰ ਛੱਡ ਕੇ, ਸਭ ਕੁਝ ਛੱਡ ਕੇ 2-3 ਦਿਨ ਗੋਇੰਦਵਾਲ ਲਾ ਕੇ ਆਉਣੇ ਨੇ, 84 ਪੌੜੀਆਂ ਤੇ 84 ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਲੈ ਕੇ ਆਉਣੀ। ਇਹੋ ਜਿਹੀਆਂ ਤਬਦੀਲੀਆਂ ਨਾਮ ਜਪਣ ਦੀਆਂ। ਕਦੀ ਆਪਣੇ ਤੇ ਬੈਨ ਲਾ ਲਿਆ ਕਰੋ, ਮੈਂ 13 ਦਿਨ ਸਵੇਰੇ ਉੱਠ ਕੇ ਕੇਸਾਂ ਚ ਜਲ ਪਾ ਕੇ, ਆਕਾਸ਼ ਚ ਜਦ ਤੱਕ ਤਾਰੇ ਨੇ ਉਦੋਂ ਤੱਕ ਮੈਂ 2 ਪਾਠ ਸੁਖਮਨੀ ਦੇ ਕਰਨੇ ਨੇ, ਜਾਂ 2 ਘੰਟੇ ਸਿਮਰਨ ਕਰਨਾ। ਤਬਦੀਲੀ ਵਰਗੇ ਬੈਨ ਜਿਹਦੇ ਨਾਲ ਇੱਕ ਸਮਝ ਲਓ ਵੀ ਰੱਬ ਦੇ ਘਰ ਦਾ ਮਨੋਰੰਜਨ ਬਣਿਆ ਰਹੇ। ਪਿਆਰ ਨਾਲ ਆਖੋ ਸਤਨਾਮ। ਕੋਈ ਵੀ ਕਦੀ ਆਪਣੇ ਘਰ ਚ ਹੀ ਆਪ ਨੂੰ ਬੈਨ ਲਾ ਲਿਆ ਬਈ ਅਸੀਂ ਸਾਰਿਆਂ ਨੇ ਹਫਤੇ ਦੇ ਅੰਦਰ ਅੰਦਰ ਸਹਿਜ ਪਾਠ ਦਾ ਭੋਗ ਪਾਉਣਾ, ਵੀ ਵੇਖੋ ਸਹੀ ਕਿੰਨਾ ਆਨੰਦ ਬਣ ਜਾਏਗਾ। ਫਿਰ ਲੱਗ ਪਓ ਪਰਿਵਾਰ ਸਾਰਾ, ਕੋਈ ਕਵੇ ਮੈਂ ਇੰਨੇ ਅੰਗ ਕੀਤੇ, ਕੋਈ ਕਵੇ ਮੈਂ ਇੰਨੇ ਅੰਗ ਕੀਤੇ, ਕੋਈ ਕਵੇ ਮੈਂ ਇੰਨੇ ਅੰਗ ਕੀਤੇ। ਇਹਨੂੰ ਕਹਿੰਦੇ ਨੇ ਜੋ ਨਿਤਨੇਮ ਚੱਲ ਰਿਹਾ ਉਸ ਤੋਂ ਇਲਾਵਾ ਨਾਮ ਜਪਣ ਦੇ ਅੰਦਰ ਚਾਹ ਪੈਦਾ ਕਰਨੇ, ਬੰਦਗੀ ਦੇ ਚਾਹ ਪੈਦਾ ਕਰਨੇ। ਇਸ ਤਰ੍ਹਾਂ ਦੇ ਕਈ ਕਈ ਤੁਸੀਂ ਸੁਣਦੇ ਵੀ ਹੋਵੋਗੇ। ਪਿੱਛੇ ਜੇ ਸੰਤ ਬਾਬਾ ਮੱਖਣ ਸਿੰਘ ਜੀ ਨੇ ਆਪਣੇ ਤੇ ਬੈਨ ਲਾਇਆ ਸੀ, 40 ਦਿਨ ਕਿਸੇ ਨੂੰ ਮਿਲਣਾ ਨਹੀਂ, ਅੰਦਰ ਭੋਰੇ ਚ ਹੀ ਰਹਿਣਾ। ਇਹ ਜੀਵਨ ਨੂੰ ਉੱਚਾ ਲਿਜਾਂਦੇ ਇਹੋ ਜਿਹੇ ਬੈਨ। ਤੁਸੀਂ ਗ੍ਰਿਸਤੀ ਹੋ, ਤੁਸੀਂ 40 ਦਿਨ ਦਾ ਨਹੀਂ ਹਫਤੇ ਦਾ ਲਾ ਸਕਦੇ ਹੋ, 4 ਦਿਨ ਦਾ ਲਾ ਸਕਦੇ ਹੋ ਵੀ ਮੈਂ ਕਿਸੇ ਨਾਲ ਕੋਈ ਦੁਕਾਨ ਦਾ ਕੋਈ ਘਰ ਦਾ ਰੁਝੇਵਾਂ ਨਹੀਂ ਰੱਖਣਾ 3 ਦਿਨ, ਸਿਰਫ ਬੰਦਗੀ ਕਰਨੀ। ਇਹਨੂੰ ਕਹਿੰਦੇ ਤਬਦੀਲੀਆਂ, ਚਾਹ। ਇੱਕ ਵਾਰੀ ਇੱਥੋਂ ਅੰਮ੍ਰਿਤਸਰ ਦੇ ਕੋਈ ਗੁਰਮੁਖ ਪਿਆਰੇ ਬੁੱਕ ਕਰਨ ਗਏ, ਰਾਗੀ ਸਿੰਘ ਨੇ, ਭਾਈ ਰਾਮ ਸਿੰਘ ਨਾਨਕਸਰ ਵਾਲੇ। ਅੱਜ ਕੱਲ ਉਹ ਇੱਧਰ ਉਹਨਾਂ ਨੇ ਬਣਾਇਆ ਆਪਣਾ ਡੇਰਾ ਕਰਨਾਲ ਦੇ ਕੋਲ, ਤੇ ਜਦੋਂ ਉਹਨਾਂ ਨੂੰ ਬੁੱਕ ਕਰਨ ਗਏ ਤੇ ਅੱਗੋਂ ਉਹਨਾਂ ਦਾ 1-2 ਸੇਵਕ ਉਹ ਮਿਲੇ, ਕਹਿਣ ਲੱਗੇ ਜੀ ਬੁੱਕ ਕਰਨਾ। ਕਹਿਣ ਲੱਗੇ ਉਹਨਾਂ ਦਾ ਮੇਲ ਨਹੀਂ ਹੋ ਸਕਦਾ। ਕਹਿਣ ਲੱਗੇ ਕੀ ਕਾਰਨ? ਕਹਿਣ ਲੱਗੇ ਇਹਨਾਂ ਦੇ ਡੇਰੇ ਤੇ ਇੱਥੋਂ 50 ਗਜ ਦੂਰ ਸਾਨੂੰ ਕਿਸੇ ਨੂੰ ਹੁਕਮ ਨਹੀਂ ਜਾਣਦਾ, 1 ਅੱਧੇ ਨੂੰ ਹੁਕਮ ਹੈ। ਉਹਨਾਂ ਨੇ 40 ਦਿਨ ਵਾਸਤੇ ਆਪਣੇ ਆਪ ਨੂੰ ਇਕਾਂਤ ਚ ਬੈਨ ਲਾਇਆ ਹੋਇਆ ਤੇ 28 ਦਿਨ ਬੀਤ ਚੁੱਕੇ ਨੇ, 12 ਦਿਨ ਅਜੇ ਤੁਹਾਡਾ ਹੋਰ ਮੇਲ ਨਹੀਂ ਹੋ ਸਕਦਾ, ਕਿਉਂਕਿ ਦੁਨੀਆਂ ਦੇ ਖਲੇਰੇ ਰੁਝੇਵੇਂ ਮਿਲਣ ਵਾਲੇ ਇਹ ਤੁਹਾਨੂੰ ਕਦੀ ਨਹੀਂ ਛੱਡਣਗੇ। ਇਹਦੇ ਵਿੱਚੋਂ ਕੁਝ ਨਾ ਕੁਝ ਸਮਾਂ ਆਪਣੇ ਜੀਵਨ ਦਾ ਤੁਹਾਨੂੰ ਇਹੋ ਜਿਹੀਆਂ ਤਬਦੀਲੀਆਂ ਰਾਹੀਂ ਲਿਆਉਣਾ ਪਏਗਾ, ਗੁਰੂ ਨਾਨਕ ਦੇ ਨੇੜੇ ਹੋ ਜਾਓਗੇ। ਜਿਹੜਾ ਇਹੋ ਜਿਹੀਆਂ ਤਬਦੀਲੀਆਂ ਨਾਮ ਜਪਣ ਵਾਲੀਆਂ ਅੰਦਰ ਪੈਦਾ ਕਰਦਾ ਵੀ ਮੈਂ ਕਦੀ ਸਵੇਰੇ 9 ਦਿਨ 9 ਵਜੇ ਉੱਠਣਾ, ਹਫਤੇ ਚ ਅਸੀਂ ਘਰ ਚ ਸਹਿਜ ਪਾਠ ਦਾ ਭੋਗ ਪਾਉਣਾ, ਫਲਾਣੇ ਗੁਰਦੁਆਰੇ ਮੈਂ ਇਕਾਂਤ ਚ ਸਰੋਵਰ ਦੇ ਕੰਢੇ ਤੇ 9 ਪਾਠ ਕਰਨੇ। ਕੋਈ ਵੀ ਇਹਦੇ ਨਾਲ ਤੁਹਾਡਾ ਮਨੋਰੰਜਨ ਵੀ ਹੋਏਗਾ, ਰੱਬ ਦੇ ਨੇੜੇ ਵੀ ਹੋ ਜਾਓਗੇ।
ਜਿਹੜੇ ਇਹ ਲਾਈਨ ਤੇ ਚੱਲਦੇ ਨੇ, ਮਤ ਸਮਝਿਓ ਕਿਤੇ ਇਹ ਲਾਈਨ ਕੋਈ ਗਲਤ ਹੈ।
ਸਾਹਿਬਾਂ ਨੇ ਮੋਹਰ ਲਾਈ ਹੈ, ਆਓ ਦੋ ਮਿੰਟ ਪੜ੍ਹੀਏ ਕੀ ਆਖਿਆ ਹੈ।
ਤਿੰਨ ਵਿਟੋ ਨਾਨਕ ਵਾਰਿਆ, ਤਿੰਨ ਵਿਟੋ ਨਾਨਕ ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ,
ਜਿਹੜਾ ਇਹ ਲਾਈਨ ਤੇ ਚੱਲੇ। ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਣਾ।
ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ, ਤਿੰਨ ਵਿਟੋ ਨਾਨਕ ਵਾਰਿਆ, ਸਦਾ ਸਦਾ ਗੁਰਬਾਨਾ, ਤਿੰਨ ਵਿਟੋ ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ। ਜੋ ਹਰ ਨਾਮ ਤੇ ਆਏਂਦੇ ਤਿੰਨ ਦਰਸ਼ਨ ਦੀਜੇ, ਹਮ ਤਿੰਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੇ, ਸਦਾ
ਕੁਰਬਾਨਾ, ਸਦਾ ਸਦਾ ਕੁਰਬਾਨਾ,
ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ ਜੀ, ਸਦਾ ਸਦਾ ਕੁਰਬਾਨਾ,
ਸਦਾ ਕੁਰਬਾਨਾ, ਸਦਾ ਸਦਾ ਕੁਰਬਾਨਾ।
ਆ ਮੋਹਰਾਂ ਲਾਈਆਂ, ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ। ਛੱਪੜ ਵਰਗੀ ਜ਼ਿੰਦਗੀ ਨਾ ਬਿਤਾਇਓ, ਨਦੀ ਵਰਗੀ, ਆਪਣੇ ਨਿਤਨੇਮ ਤੋਂ ਗਾਂ ਦੇ ਜ਼ਿੰਦਗੀ ਵਿੱਚ ਤਬਦੀਲੀਆਂ ਲਿਆਇਆ ਕਰੋ, ਗੁਰੂ ਨਾਨਕ ਦੇ ਨੇੜੇ ਹੋ ਜਾਓਗੇ। ਫਰੀਦ ਕਹਿਣ ਲੱਗਾ ਵੀ ਪੱਤੇ ਖਾ ਖਾ ਕੇ ਬੜਾ ਟਾਈਮ ਬੀਤ ਗਿਆ, ਥੋੜੀ ਤਬਦੀਲੀ ਲਿਆਈਏ। ਚਲਾ ਗਿਆ ਕਿਸੇ ਤਰਖਾਣ ਕੋਲ, ਕਹਿਣ ਲੱਗੇ ਇੱਕ ਲੱਕੜ ਦੀ ਰੋਟੀ ਬਣਾ ਦੇ। ਕਹਿੰਦਾ ਜਿਹੜਾ ਪੱਤੇ ਖਾਣਾ ਨਾ, ਇਹ ਵੀ ਨਹੀਂ ਖਾਣੇ, ਜਦੋਂ ਭੁੱਖ ਲੱਗੇਗੀ ਮਨ ਨੂੰ ਧਰਾਸ ਦੇ ਦਾਂਗਾ, ਹੈਗੀ ਮੇਰੇ ਕੋਲ ਰੋਟੀ। ਕਹਿੰਦੇ ਉਹ ਰੋਟੀ ਜਿਹਨੇ ਲੱਕੜ ਦੀ ਬਣਾਈ, ਉਹ ਕਹਿਣ ਲੱਗਾ ਰੋਟੀ ਤੇ ਲੱਕੜ ਦੀ ਬਣਾ ਲਏਗਾ, ਸਬਜ਼ੀ ਕਿਹਦੀ ਬਣਾਏਗਾ, ਸਬਜ਼ੀ ਕਿਸ ਚੀਜ਼ ਦੀ ਬਣਾਏਗਾ। ਆਖਿਆ ਫਰੀਦਾ ਰੋਟੀ ਮੇਰੀ ਕਾਠ ਕੀ, ਕਾਠ ਕਹਿੰਦੇ ਲੱਕੜ ਨੂੰ, ਤੇ ਲਾਵਣ ਮੇਰੀ ਭੁੱਖ। ਹੁਣ ਇੱਥੇ ਲਾਵਣ ਦਾ ਅਰਥ ਕਈ ਕੱਢਦੇ ਨੇ ਵੀ ਮੇਰੀ ਕਾਠ ਦੀ ਰੋਟੀ ਮੇਰੀ ਭੁੱਖ ਲਾ ਦੇਗੀ, ਲਾਵਣ ਦਾ ਅਰਥ ਹੈ ਸਬਜ਼ੀ, ਲਾਵਣ ਦਾ ਅਰਥ ਹੈ ਸਬਜ਼ੀ। ਕਹਿੰਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਕਾਠ ਨੂੰ ਮੈਂ ਰੋਟੀ ਬਣਾਇਆ ਤੇ ਭੁੱਖ ਨੂੰ ਸਬਜ਼ੀ ਬਣਾਇਆ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ, ਕਈ ਇੱਥੇ ਬੈਠੇ ਹੋਣਗੇ ਜਿਨ੍ਹਾਂ ਦੀ ਤਨਖਾਹ 6,000 ਏ ਪਰ ਘਰ 13,000 ਆਉਂਦਾ। ਜਿਹਨੂੰ ਕਹਿੰਦੇ ਰਿਸ਼ਵਤ ਦਾ ਧਨ, ਇਹਨੂੰ ਕਹਿੰਦੇ ਚੋਪੜੀ। ਹੋਰ ਕਿਰਤ ਦੀ ਰੋਟੀ ਨੂੰ ਨੀ ਚੋਪੜੀ ਕਿਹਾ। ਜਦੋਂ ਤੂੰ ਮਾੜੇ ਢੰਗ ਨਾਲ ਧਨ ਕਮਾ ਕੇ ਆਪ ਤੇ ਆਪਣੇ ਬੱਚਿਆਂ ਨੂੰ ਖੁਆਏਗਾ, ਇੱਕ ਇੱਕ ਬੁਰਕੀ ਦਾ ਲੇਖਾ ਤੈਨੂੰ ਦੇਣਾ ਪਏਗਾ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਰਿਸ਼ਵਤ ਦੇ ਧਨ ਦੀ ਘਰ ਆਈ ਹੋਈ ਰੋਟੀ, ਖਾਧੀ ਹੋਈ ਔਲਾਦ ਨੇ ਰੋਟੀ, ਉਹ ਔਲਾਦ ਕਦੀ ਸੇਵਾ ਨਹੀਂ ਕਰੇਗੀ। ਰਿਸ਼ਵਤ ਦੇ ਧਨ ਦਾ ਅੰਦਰ ਗਿਆ ਹੋਇਆ ਅੰਨ ਕਦੀ ਮਨ ਨੂੰ ਸ਼ਾਂਤੀ ਨਹੀਂ ਲਿਆਣ ਦੇਗਾ ਤੇ ਕਦੀ ਸਾਡਾ ਪਾਰ ਉਤਾਰਾ ਨਹੀਂ ਹੋਣ ਦੇਗਾ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਇਹਨੂੰ ਚੋਪੜੀ ਕਿਹਾ। ਫਰੀਦ ਸਾਹਿਬ ਕਹਿੰਦੇ ਮੈਂ ਭੁੱਖ ਨੂੰ ਸਬਜ਼ੀ ਬਣਾ ਲਾਂਗਾ। ਕਿੰਨੇ ਕੁ ਦਿਨ ਲੰਘਣੇ ਸੀ, ਤਨ ਸੁੱਕ ਗਿਆ, ਹਿੰਮਤ ਖਤਮ ਹੋ ਗਈ, ਨਾ ਪੱਤੇ ਖਾਂਦਾ ਨਾ ਫੁੱਲ ਖਾਂਦਾ, ਬਸ ਮਨ ਨੂੰ ਕਹਿੰਦਾ ਮੈਂ ਰੋਟੀ ਬੰਨੀ ਨਾਲ। ਸਰੀਰ ਨਿਰਬਲ ਹੋ ਗਿਆ। ਜਦੋਂ ਹੋ ਗਿਆ ਸਰੀਰ ਨਿਰਬਲ, ਕਹਿੰਦੇ ਫਰੀਦ ਨੇ ਇੱਕ ਦਰਖਤ ਦਾ ਸਹਾਰਾ ਲੈ ਲਿਆ। ਦਰਖਤ ਦੇ ਨਾਲ ਖੜਾ ਹੋ ਕੇ ਬੰਦਗੀ ਕਰਦਾ ਦਰਖਤ ਦਾ ਸਹਾਰਾ ਲੈ ਕੇ। ਕਦੀ ਵੇਖੋ ਬਜ਼ੁਰਗ ਬੰਦਾ ਜਦੋਂ ਬੈਠੇਗਾ ਕਹੇਗਾ ਮੈਂ ਢੋ ਲਵਾਂ, ਸਰੀਰ ਨਿਰਬਲ ਹੋ ਗਿਆ। ਸਾਰੇ ਪਿਆਰ ਨਾਲ ਆਖੋ ਭੱਲੇ ਅਮਰਦਾਸ ਤੇਰੀ ਉਪਮਾ। ਜਾਂਦੇ ਹੋ ਨਾ ਗੋਇੰਦਵਾਲ, ਵੇਖਦੇ ਹੋ ਨਾ ਕਿੱਲੀ, ਗੁਰੂ ਅਮਰਦਾਸ ਜੀ ਵੀ ਸਰੀਰ ਏਡਾ ਨਿਰਬਲ, ਫਿਰ ਕਿੱਲੀ ਦਾ ਸਹਾਰਾ ਲੈ ਕੇ ਤਪ ਕੀਤਾ, ਕਿੱਲੀ ਨਾਲ ਕੇਸ ਬੰਨ ਕੇ ਤਪ ਕੀਤਾ। ਕਰਦੇ ਹੋ ਨਾ ਦਰਸ਼ਨ ਕਿੱਲੀ ਦੇ। ਫਰੀਦ ਦਾ ਸਰੀਰ ਏਡਾ ਨਿਰਬਲ ਹੋ ਗਿਆ, ਏਡਾ ਨਿਰਬਲ ਕਹਿੰਦੇ ਦਰਖਤ ਦਾ ਸਹਾਰਾ ਲਿਆ, ਦਰਖਤ ਦਾ ਸਹਾਰਾ ਲਿਆ ਤੇ ਦਰਖਤ ਨਾਲ ਖੜ ਕੇ ਉਹ ਹਾਲ ਬਣ ਗਿਆ। ਤਨ ਸੁੱਕਾ ਪਿੰਜਰ ਥੀਆ, ਕਿੰਨੇ ਕੁ ਦਿਨ ਨਿਕਲਣੇ ਸੀ। ਦਰਖਤ ਦੇ ਨਾਲ ਲੱਗਾ ਇੱਕ ਕੋਲੇ ਲੱਭਣ ਵਾਲਾ, ਤੁਰਿਆ ਜਾਂਦਾ ਹੱਥ ਚ ਕੁਹਾੜਾ ਤੇ ਸਿਰ ਤੇ ਘੜਾ ਪਾਣੀ ਦਾ। ਫਰੀਦ ਸਾਹਿਬ ਨੇ ਪੰਕਤੀ ਵੀ ਉਚਾਰਨ ਕੀਤੀ, ਉਹ ਮੈਂ ਪਹਿਲੇ ਸੁਣਾ ਦਿਆਂ। ਕੰਧ ਕੁਹਾੜਾ ਸਿਰ ਘੜਾ, ਵਣ ਕੇ ਸਿਰ ਲਹਾਰ, ਕੌਲੇ ਲੱਭਣ ਵਾਲਾ ਤੁਰਿਆ ਜਾਂਦਾ ਸਿਰ ਤੇ ਘੜਾ ਕਿਉਂ ਲਿਜਾਂਦੇ ਸੀ ਪਾਣੀ ਦਾ। ਉਸ ਵੇਲੇ ਪਾਣੀ ਨੇੜੇ ਤੇੜੇ ਕਈ ਵਾਰੀ ਨਹੀਂ ਲੱਭਦਾ ਸੀ, ਇੱਥੋਂ ਤੱਕ ਕਿ ਖੇਤੀ ਕਰਨ ਵਾਲਿਆਂ ਨੂੰ ਵੀ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸੁਣੀ ਹੋਵੇਗੀ, ਭਾਈ ਸਾਧੂ ਤੇ ਭਾਈ ਰੂਪੇ ਵਾਲੀ, ਉਹ ਜਦੋਂ ਖੇਤਾਂ ਜਾਂਦੇ ਸੀ ਤੇ ਘੜਾ ਨਾਲ ਲੈ ਕੇ ਜਾਂਦੇ ਸੀ, ਜਦੋਂ ਘੜੇ ਨੂੰ ਹੱਥ ਲਾਇਆ ਸੀ ਤੇ ਇੰਨਾ ਠੰਡਾ ਪਾਣੀ, ਕਹਿੰਦੇ ਇਹ ਪਹਿਲੇ 6ਵੇਂ ਪਾਤਸ਼ਾਹ ਪੀਣ ਫਿਰ ਅਸੀਂ ਪੀਵਾਂਗੇ। ਇਹ ਹੁਣ ਤੇ ਟਿਊਬਵੈਲ ਚੱਲ ਪਏ ਨਾ ਕਈ ਕੁਝ, ਉਦੋਂ ਖੇਤਾਂ ਚ ਜਾਣ ਵੇਲੇ ਵੀ ਖੇਤੀ ਕਰਨ ਵਾਲੇ ਘੜਾ ਪਾਣੀ ਦਾ ਨਾਲ ਲੈ ਕੇ ਜਾਂਦੇ ਸੀ। ਇਹ ਕੋਲੇ ਲੱਭਣ ਵਾਲਾ ਲੁਹਾਰ ਸਿਰ ਤੇ ਘੜਾ ਪਾਣੀ ਦਾ, ਜਿੱਥੇ ਪਿਆਸ ਲੱਗੇ ਪੀ ਲਾਂਗਾ, ਹੱਥ ਵਿੱਚ ਕੁਹਾੜਾ ਤੇ ਤੁਰਿਆ ਜਾਂਦਾ ਹਨੇਰੇ ਵਿੱਚ ਤੁਰਿਆ ਜਾਂਦਾ, ਉਦੋਂ ਕੋਈ ਟਾਰਚਾਂ ਨਹੀਂ ਸੀ ਹੁੰਦੀਆਂ, ਤੇ ਹਰ ਦਰਖਤ ਨੂੰ ਕੁਹਾੜਾ ਮਾਰਦਾ। ਇਹ ਚੈੱਕ ਕਰਦਾ ਵੀ ਜਦੋਂ ਦਰਖਤ ਨੂੰ ਕੁਹਾੜਾ ਮਾਰੋ ਤੇ ਪਤਾ ਲੱਗ ਜਾਂਦਾ ਕਿਹੜਾ ਦਰਖਤ ਸੁੱਕਾ ਤੇ ਕਿਹੜਾ ਗਿੱਲਾ, ਕਿਹੜਾ ਬੋੜ ਗਿੱਲਾ ਕਿਹੜਾ ਸੁੱਕਾ, ਕਿਹੜਾ ਟਾਣ ਸੁੱਕਾ, ਉਹਨੂੰ ਮੈਂ ਵੱਢ ਲਵਾਂ ਤੇ ਉਹਨੂੰ ਬਾਲ ਕੇ ਤੇ ਕੋਲੇ ਬਣਾ ਕੇ ਵੇਚਦਾ ਸੀ। ਕਹਿੰਦੇ ਤੁਰਿਆ ਜਾਂਦਾ ਹਰ ਦਰਖਤ ਨੂੰ ਕੁਹਾੜਾ ਮਾਰ ਕੇ ਤੁਰਿਆ ਜਾਂਦਾ, ਤੇ ਹਨੇਰੇ ਦੇ ਵਿੱਚ ਫਰੀਦ ਵੀ ਦਰਖਤ ਨਾਲ ਲੱਗਾ, ਇੰਜ ਜਾਪਦਾ ਵੀ ਇਹ ਵੀ ਕੋਈ ਦਰਖਤ ਹੀ ਹੈ, ਕੋਈ ਦਰਖਤ ਦਾ ਹੀ ਟਾਣ ਹੈ। ਕਹਿੰਦੇ ਇੱਕ ਕੁਹਾੜਾ ਫਰੀਦ ਨੂੰ ਮਾਰਤਾ, ਇੱਕ ਕੁਹਾੜਾ ਫਰੀਦ ਨੂੰ ਮਾਰਤਾ, ਤੇ ਕਹਿਣ ਲੱਗਾ ਲੈ ਬਈ ਸੁੱਕਾ ਟਾਣ ਲੱਭ ਪਿਆ ਜੀ। ਕਹਿਣ ਲੱਗਾ ਲੈ ਬਈ, ਕਿਉਂਕਿ ਤਨ ਸੁੱਕਾ
ਪਿੰਜਰ ਸੀ ਆ ਸੁੱਕਾ ਪਿਆ ਸੀ, ਸਰੀਰ ਆਵਾਜ਼ ਆਈ ਇਹੋ ਜੀ, ਕਹਿਣ ਲੱਗਾ ਲੱਭ ਪਿਆ ਸੁੱਕਾ ਟਾਣ। ਕਹਿੰਦੇ ਇਹਨੂੰ ਵੱਢਦੇ ਆ, ਹਨੇਰਾ ਸੀ, ਲੱਭ ਪਿਆ ਸੁੱਕਾ ਟਾਣ, ਇਹਨੂੰ ਵੱਢਦੇ ਆ। ਫਰੀਦ ਦੇ ਜਦੋਂ ਕੁਹਾੜਾ ਮਾਰ ਕੇ ਆਖਿਆ ਲੱਭ ਪਿਆ ਸੁੱਕਾ ਟਾਣ ਲੱਭਦੇ ਆ, ਫਰੀਦ ਕਹਿਣ ਲੱਗਾ ਓਏ ਵੇਖੀ ਕਿਤੇ ਮੈਨੂੰ ਮਾਰ ਨਾ ਦੇਈ, ਮੈਂ ਫਰੀਦ ਹਾਂ, ਕਿਤੇ ਮੈਨੂੰ ਮਾਰ ਨਾ ਦੇਈ, ਮੈਂ ਫਰੀਦ ਹਾਂ। ਕਹਿੰਦੇ ਉਹ ਲੁਹਾਰ ਕਹਿਣ ਲੱਗਾ ਤੂੰ ਫਰੀਦ, ਗੱਲ ਤੇ ਤੇਰੀ ਠੀਕ ਏ, ਮਾਰ ਨਾ ਦੇਈ, ਪਰ ਮੇਰੇ ਇੱਕ ਸਵਾਲ ਦਾ ਜਵਾਬ ਦੇ, ਓਏ ਭਗਤ ਹੋ ਕੇ ਮੌਤ ਤੋਂ ਡਰ ਗਿਆ? ਮੈਂ ਤੇ ਖਾਧਾ ਭੁਲੇਖਾ ਦਰਖਤ ਦਾ, ਮਾਰਨਾ ਨਹੀਂ ਮੈਂ ਤੈਨੂੰ ਹੁਣ, ਪਰ ਤੂੰ ਭਗਤ ਹੋ ਕੇ ਇੰਨੇ ਲਫ਼ਜ਼ ਕਹਿੰਦਾ ਮਾਰ ਨਾ ਦੇਈ। ਫਰੀਦ ਆਖਣ ਲੱਗੇ ਪਿਆਰਿਆ ਮੈਂ ਮੌਤ ਤੋਂ ਤੇ ਨਹੀਂ ਡਰਦਾ, ਪਰ ਜੇ ਮੈਂ ਮਰ ਗਿਆ ਮੈਨੂੰ ਤੇ ਰੱਬ ਦੀ ਇੱਛਾ, ਰੱਬ ਦੀ, ਰੱਬ ਨੂੰ ਮਿਲਣ ਦੀ। ਮੈਂ ਮਰ ਗਿਆ ਨਾ ਮੈਨੂੰ ਰੱਬ ਮਿਲਣਾ ਨਾ ਤੈਨੂੰ ਕੋਲੇ ਮਿਲਣੇ, ਦੋਵਾਂ ਨੇ ਖਾਲੀ ਰਹਿ ਜਾਣਾ। ਆਓ ਪੜ੍ਹੀਏ ਸਲੋਕ ਫਰੀਦ ਸਾਹਿਬ ਜੀ ਦਾ।
ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ, ਹਾਂ ਲੋੜੀ ਸੋ ਆਪਣਾ ਤੂੰ ਲੋੜੀ ਅੰਗਿਆਰ।
ਹਾਂ ਲੋੜੀ ਅੰਗਿਆਰ ਕਹਿੰਦੇ ਜੇ ਕੋਲਿਆਂ ਨੂੰ, ਕੋਲਿਆਂ ਨੂੰ ਕਹਿਣ ਲੱਗੇ ਤੂੰ ਕੋਲੇ ਲੱਭਣ ਡਿਆ, ਮੈਂ ਰੱਬ ਲੱਭਣ ਡਿਆ, ਆ ਕੋ ਸਤਨਾਮ ਹਗੇ ਦੋਵੇਂ ਜੰਗਲ ਚਾਂ। ਗੱਲ ਮੌਤ ਦੀ ਨਹੀਂ, ਪਰ ਮੇਰੇ ਮਰਨ ਨਾਲ ਨਾ ਮੈਨੂੰ ਪ੍ਰਾਪਤੀ ਹੋਣੀ ਹੈ ਤੇ ਨਾ ਤੇਰਾ ਕੰਮ ਬਣਨਾ।
ਹੁਣ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ, ਸਿਰ ਕੜਾ ਬਣ ਕੇ ਸਰ ਲੁਹਾਰ, ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ, ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਹਰਾ ਤੇਰਿਆ ਭਗਤਾਂ ਕੋ ਬਲਹਾਰਾ ਤੇਰਿਆ ਭਗਤਾਂ ਕੋ ਬਲਹਾਰਾ ਤੇਰਿਆ ਭਗਤਾਂ ਕੋ ਬਲਹਾਰਾ।
साहब कहंदे मैं मौत तो नहीं डरिया, गल तो इन्नी भी मैनू मार के ना तेरा कुछ बनना ना मेरा कुछ बनना। दास दा साखी नाल इन्ना मतलब नहीं हुंदा, सेध लैनी है। सिख ने भी मौत तो नहीं डरना, पर ए जरूर सोचना सिर उथे देना वाकई कोई मुल पवे। आ स्कूल है साडा बाबा ईश्वर सिंह जी, इत्थे ओ लड़ पे आपस च जेड़े बच्चियां दी कन्वेंस आले ड्राइवर, ओ ड्राइवर लड़ पे आपस च। दास नू आसा ही वार ते सुनिया आया भी दो ड्राइवर लड़ पे जी आपस च, उन्हां कृपाना तक कढ लईआं ते आओ। दास गया दोवां नू भाया गुरुद्वारे वाली जगह ते समझाया। एक कहण लगा मैं मजबी हां मजबी, कहंदा मेरे भावे दो टोटे हो जाण मैं भावे मर जावां मैं छड़ना नहीं हां। कहंदे मजबी मौत तो नहीं डरदे। मैं कहा भी शाबाश, तेरे मौत तो नहीं डरदे, पर गुरु गोबिंद सिंह ने यह नहीं कहा कि मजबी सिंह मौत तो यहो जे ना डरन, भी एहोजियां निकियां जी लड़ाइयां जी अपनी जान दे दे। शरीर देना जरूर देना, साहब नू कहना तैयार हां जदो मर्जी बुला ला, पर उथे देना जिथे वाके लोड़ है। सूरा सो पहचानिए जो लड़े दीन के। उसी अपनी घरेलू लड़ाई च सिर दे दियो ओनू भुलिया, कोई बड़ी गल नहीं, उते जाया चला गया। पढ़ते हो ना अरदास विच हरिमंदर साहब दे उत्ते कई बारी की कुछ होया, वो कुर्बानियां लेखे च ने। ते कोई वैसे ही 10,000 पिछे लड़के आपस च जान दे दे ते वो कवे भी मैं मौत तो नहीं डरदा, ते वो ते कोई मौत लेखे च ना गई। जे तेरी एड्डी वड्डी व्यवस्था बन जावे ते सीस भी उथे दे जिथे नाल धर्म दी गल होवे, धर्म दी। जिवें बाबा दीप सिंह जी दे कन्नां च जदों आवाज पई गुरु रामदास जी का सरोवर पूरिया जा रहा है, फिर चुक लिया खंडा। इनू कहिंदे धर्म दे करके सीस देना। फरीद साहब कहिंदे मौत तो नहीं डरदा, पर इथे ते जे तेरे कोल मैं मारिया गया ना तेनू कोले लभने ना मैनू मेरा रब लभना। कंध कुहाड़ा सिर घड़ा वण के सर लोहार, हों लोहड़ी शो अपना तू लोड़े अंग्यार, तू कोले लभदा मैं रब लभदा। कहिंदे तन सुक गया, ओ वेला जदो आकाशवाणी होई फरीद खवाजा चिश्ती कोल जा, उना दी सेवा कर फिर तैनू प्राप्ति होएगी। चला गया खवाजा चिश्ती, दिने रात बंदगी करन वाले फकीर सन, महापुरख सन। जाके बेनती करके एक सेवा ले ली, पानी गर्म करके इशनान कराउण दी। किन्ना समा बीत गया इशनान कराउंदियां कराउंदियां कराउंदियां। अज इम्तिहान दी रात आ गई, एहो जी रात गुरु अमरदास जी दे जीवन च भी आई सी। आखो सतनाम। गुरु अमरदास जी ने भी अपने मुरशद दी सेवा व्यासा तो जल लिया के रोज इशनान कराना, एक रात आई सी इम्तिहान दी। वो केड़ी रात सी?
चखड़ जांगी मियों वरसे भी गुर देखन जाई।
ਅਖੜ ਚਾਂਗੀ ਮੀਓ ਵਰਸੇ ਵੀ ਗੁਰ ਦੇਖਣ ਜਾਏ ਸਿੱਖ ਲੰਘ ਗੁਰੂ ਪੈ ਜਾਏ
ਦਾ ਸਦਕਾ ਗੁਰੂ ਅਮਰਦਾਸ ਜੀ ਨੂੰ ਸਵੇਰੇ 12 ਵਾਰ ਮਿਲੇ ਸੀ ਨਿਮਾਣਿਆਂ ਦਾ ਮਾਣ ਗੁਰੂ ਅਮਰਦਾਸ। ਅੱਜ ਉਹ ਰਾਤ ਫਰੀਦ ਦੇ ਵੀ ਆਈ ਜੀਵਨ ਵਿੱਚ ਤੇਜ਼ ਹਨੇਰੀ ਤੇ ਤੇਜ਼ ਬਾਰਿਸ਼, ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦਾ ਸੀ। ਉਹ ਸਮਾਂ ਸੀ ਸਵਾ ਦੇ ਵਿੱਚ ਧੁਖਦਾ ਹੋਇਆ ਗੋਹਾ ਰਾਤ ਨੂੰ ਨੱਪ ਦਿੰਦੇ ਸਨ, ਸਵੇਰੇ ਉਹ ਗੋਹੇ ਤੋਂ ਫੂਕ ਮਾਰ ਕੇ ਅੱਗ ਅੱਗੇ ਚਲਾ ਲੈਂਦੇ ਸੀ। ਕਹਿੰਦੇ ਇੰਨੀ ਹਨੇਰੀ ਇੰਨੀ ਬਾਰਿਸ਼, ਅੱਜ ਉਹ ਬਾਲਟੀ ਜਿਸ ਸਵਾਹ ਦੇ ਵਿੱਚ ਗੋਹਾ ਨੱਪਿਆ, ਬਾਲਟੀ ਚ ਸਵਾਹ ਪਾ ਕੇ ਉਹ ਵੀ ਗਿੱਲੀ, ਸਭ ਕੁਝ ਗਿੱਲਾ। ਉਧਰੋਂ ਫਰੀਦ ਸੋਚਦਾ ਅੱਗ ਕਿੱਥੋਂ ਲਿਆਈਏ, ਅੱਗ ਕਿੱਥੋਂ ਲਿਆਈਏ, ਏਡੀ ਤੇਜ਼ ਬਾਰਿਸ਼ ਤੇਜ਼ ਹਨੇਰੀ ਏ। ਜਾਂ ਸੋਚ ਸੋਚ ਕੇ ਕੀ ਵੇਖਿਆ, ਸਾਹਮਣੇ ਇੱਕ ਨਿੱਕੀ ਜਿਹੀ ਝੁੱਗੀ ਕਹਿ ਲਓ, ਕੋਠਾ ਕਹਿ ਲਓ, ਲਾਈਟ ਨਜ਼ਰ ਆ ਰਹੀ, ਦੀਵਾ ਬਲਦਾ ਪਿਆ। ਕਹਿਣ ਲੱਗਾ ਉੱਥੋਂ ਲਿਆਈਏ, ਜਦੋਂ ਤੁਰਨ ਲੱਗਾ ਕਹਿੰਦਾ ਮੀਂਹ ਬੜੀ ਤੇਜ਼। ਮੂੰਹ ਚੋਂ ਨਿਕਲਿਆ ਫਰੀਦਾ, ਗਲੀਆਂ ਚਿੱਕੜ, ਦੂਰ ਘਰ, ਕਈ ਇੱਥੇ ਕਰ ਬੋਲ ਜਾਂਦੇ ਆ, ਕੱਕੇ ਨਾਲ ਕੱਕਾ ਨੀ ਘੱਗਾ ਹੈ, ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ, ਵਾਹਿਗੁਰੂ ਕਿਰਪਾ ਕਰ। ਗਲੀਆਂ ਚਿੱਕੜ, ਦੂਰ ਘਰ, ਨਾਲ ਪਿਆਰੇ ਨੇਹੋ, ਮੇਰੀ ਕੰਬਲੀ ਭਿੱਜ ਜਾਏਗੀ, ਬਾਰਿਸ਼ ਬੰਦ ਕਰ ਦੇ। ਜਦੋਂ ਇੰਨੀ ਗੱਲ ਕਹੀ ਫਰੀਦ ਦੇ ਮਨ ਦੀ ਬਿਰਤੀ ਖਿੰਡ ਗਈ। ਕਿਉਂ? ਰੱਬ ਦੇ ਭਾਣੇ ਚ ਲੱਤ ਮਾਰਨ ਵਾਲੀ ਗੱਲ ਕਹਿਤੀ, ਬਿਰਤੀ ਖਿੰਡ ਗਈ। ਗੁਰਮੁਖ ਦੀ ਬਿਰਤੀ ਖਿੰਡ ਜੇ ਉਹਦੇ ਵਾਸਤੇ ਇਹਦੇ ਤੋਂ ਵੱਡਾ ਦੁਨੀਆਂ ਚ ਦੁੱਖ ਕੋਈ ਨਹੀਂ। ਤੁਹਾਡੇ ਚੋਂ ਕੋਈ ਨਾਮ ਜਪਣ ਵਾਲਾ ਬੈਠਾ ਹੋਵੇ, ਰੋਜ਼ 4 ਵਜੇ ਜਾਗਦਾ ਹੋਵੇ, ਐਸੀ ਗੱਲ ਬਣ ਜੇ ਉਹਦੀ ਅੱਖ ਹੀ ਨਾ ਖੁੱਲੇ 6-6:30 ਵਜੇ ਤੱਕ, ਉਹ ਕਹੇਗਾ ਮੇਰੇ ਵਰਗਾ ਦੁਖੀ ਕੋਈ ਨਹੀਂ। ਇਹ ਨਿਸ਼ਾਨੀ ਜੇ आम बंदे का 100 रुपया गुआजे, 1000 गुआजे, 2000 गुआजे, वो चिंता ला लेगा। घरवाली कहेगी रोटी खाओ, कहिंदे मैं नहीं खानी। क्यों नहीं खानी? अज सारी दिहाड़ी गाह नहीं आया हड्डी ते। मनमुख बंदा इन्हां चीजां नूं दुख गिणेगा, पर गुरमुख इन्हां चीजां नूं पैर थले लताड़ के लंघ जाएगा। वो कहिंदा ये की चीजां ने? जे उन्हूं पुछोगे भी तैनू कोई दुख, ते वो इको दुख आएगा उहदे कोल, एक दुख कट्टो राम राय मेरा हिरदे राम की ना जपू सवेरा। गुरमुख का दुख है जदों वह गुरु नानक दे चरणा तो दूर हो जाता है। एक बीबी दास नू मिली, कहन लगी मैं बड़ा सोहना गुरु नानक दे चरणा च रस लैनी सां, कीर्तन च बवा, सिमरन च बवा, बाणी पढ़न लई बवा, हुण बहनी आ ते अगे जुतियां दे सीन आउंदे ने, मेरे वर्गी दुखी कोई नहीं। दास ने कहा कोई गलती कीती होएगी? कहन लगी किसे दी अरदास कीती है। नाम जपण वाला जदों किसे दी अरदास करदा उनू कई वारी पुन कोलों देने पैंदे ने। अजे नवी नवी सी, अनजाण सी, किसे पूरन महापुरुष दी मार नहीं सी खादी, अरदास करती, पुन थोड़े सी, सारे देने पै गए, पुन्ना करके मन जुड़दा, पुन खत्म हो गए, उत्थे ही गल आ गई, माड़े सीन अगे आने शुरू हो गए। कहिंदे जदों फरीद ने कहा, फरीदा गलियां चक्कड़ दूर घर नाल प्यारे, नेहों चलां तां भिजे कंबली, रहां तां टुटे नेहों। कहिंदे उसे वेले मन दी बिरती खिंड गई, फरीद समझ गया इंज लगदा वी जिहदे नाल मैं प्यार करदा वह रुस गया। रुसना ही सी ना, जिवें तुसीं अगे वी सुणदे हो, छेवें पातशाह वेले माई खीर लियांदी सी, ते जदों उहने कहा अज मीह बड़ा है, खीर किवें लियावां, अरदास करती मीह रुक जे खीर लै जा, मीह ते रुक गया, पर छेवें पातशाह ने खीर परवान नहीं कीती। कहण लग्या मीह लखां बबीआं दी प्यास बुझा रहा सी, अनेरी लखां सप्पां दे ढिड दी भुख दूर हो रही सी, कई सप्प मिट्टी खांदे ने, ते तूं सारिआं दे ढिड ते लत मारी, असीं तेरी खीर नूं की करना। गुरसिख ने कदी ये अरदास नहीं करनी, मीह बंद हो जाए उहदे रंग विच। फरीद कहदे बैठा पर बिरती खिंड गई। एक बारी फरीद नाल होर भी बीती है, बाणी च आया, दरिया जोरां ते चढ़िया ते किन्नियां झुग्गियां ढाई जांदा है, किन्नियां झुग्गियां ढाई जांदा है, ते फरीद ने कहता कंधी वैण ना ढाए तों भी लेखा देवना। दरिया नूं कहता फरीद ने क्यों एडी उची उची वहना पिया, किन्नियां झुग्गियां ढातियां, हे दरिया तैनू भी लेखा देना पेगा। रब दे भगत दरिया नाल, मिट्टी नाल, आकाश नाल, सब नाल गल्लां कर लैंदे है। मेरे को समा नहीं, 7:15 हो गए ने। फरीद दी कबर दे नाल भी एक बारी मुलाकात होई है। जिहड़ा सलोक है ना, गौर निमाणी सड करे निकरिया घर आओ, गौर कहिंदे मिट्टी नूं, सरपर एथे आवना मरना ना डरियाओ, कबर ने आवाज दित्ती सी फरीद नूं आ जा मेरे को। ये फिर टॉपिक लंबा चल जाएगा। फरीद ने जिवें कहा ना गलियां चक्कड़ दूर घर नाल प्यारे ने, एक बारी दरिया वगदा पिया सी, झुग्गियां ढा रहा सी, ते फरीद जी ने उदों भी कहता सी कंधी वैण ना ढाए तो भी लेखा देवना। वह दरिया क्यों झुग्गियां ढाई जाना, लेखा देना पेगा, है बंदगी वाला सी। दरिया नीवा हो गया, दरिया ते नीवा हो गया, प्रकाशवाणी हुई फरीदा चंगा नहीं कीता, ये झुग्गियां भी मैं अपने रंग च ढा रहा सा। आखो सतनाम। फरीदा तू चंगा नहीं कीता मेरे भाणे च लत मार के। फरीद नाल ही कहिंदा वाहिगुरु गलती हो गई, पहला कहिंदा कंधी वैण ना ढाए तों भी लेखा देवना, नाल ही कहिंदा जिद्दर रब रजाए वहण तिहाहू तौ करे। कहिंदा मैं नहीं तैनूं कहिंदा तू नीवा होके उच्चा हो, जिद्दर तैनूं रब दी रजा खड़दी है वहिंदा जा पई, वहिंदा जा, मेरा रब रुस गया कहण नाल। आखो सतनाम। कंधी वैण ना ढाए तों भी लेखा देवना, फिर कहिंदा जिद्दर रब रजाए वहण तिदाऊं गौ करे, जिधर तेनू रब दी रजा कढ़ दी जा वगी जा वगी जा, ढाना ढाई जा, ओदा रंग।
ਇਸ ਤਰ੍ਹਾਂ ਹੀ ਕਹਿਤਾ ਮੀਂਹ ਬੰਦ ਹੋ ਜਾਵੇ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਉਹ ਚੱਲਾਂ ਤਾਂ ਭਿੱਜੇ ਕੰਬਲੀ ਜਦੋਂ ਮਨ ਦੀ ਬਿਰਤੀ ਖਿੰਡ ਗਈ ਸਮਝ ਗਿਆ ਮੈਂ ਰੱਬ ਦੇ ਭਾਣੇ ਤੇ ਲੱਤ ਮਾਰੀਏ ਨਾਲ ਹੀ ਦੂਜਾ ਸਲੋਕ ਉਚਾਰਿਆ ਭਿੱਜਿਓ ਸਜਿਓ ਕੰਬਲੀ ਅੱਲੋ ਵਰਸਿਓ ਕਹਿੰਦਾ ਮੈਂ ਟਗੇ ਦੀ ਕੰਬਲੀ ਪਿੱਛੇ ਤੇਰੇ ਭਾਣੇ ਨੂੰ ਲੱਤ ਮਾਰਦਾ ਕੰਬਲੀ ਭਿੱਜਦੀ ਭਿੱਜ ਜਾਵੇ ਤੂੰ ਰੱਜ ਕੇ ਜਿਵੇਂ ਮਰਜ਼ੀ ਵਰਸ ਜਾਏ ਮਿਲਾਂ ਤੇਨਾ ਸੱਜਣਾ ਟੁੱਟੋ ਨਾਹੀਂ ਨੇਹ ਚਲਾ ਗਿਆ ਜਾ ਬੂਆ ਖੜਕਾਇਆ ਤੇ ਵੇਸਵਾ ਦਾ ਕਰ ਕੌਣ ਹੈ ਆਖਿਆ ਮੈਂ ਫਰੀਦ ਹਾਂ ਕੀ ਚਾਹੀਦਾ ਬੀਬੀ ਅੱਗ ਚਾਹੀਦੀ ਹੈ ਅੱਗ ਕੀ ਕਰਨੀ ਹੈ ਇਸ ਵੇਲੇ ਕਹਿਣ ਲੱਗਾ ਮੈਂ ਆਪਣੇ ਮੁਰਸ਼ਦ ਨੂੰ ਰੋਜ਼ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦਾ ਵਾਂ ਤੇ ਅੱਜ ਮੇਰੇ ਆਪਣੇ ਡੇਰੇ ਦੀ ਅੱਗ ਬੁੱਝ ਗਈ ਏ ਜੇ ਅੱਗ ਨਾ ਮਿਲੀ ਮੇਰੇ ਮੁਰਸ਼ਦ ਦੇ ਨਿਯਮ ਚ ਵੀ ਫਰਕ ਪੈ ਜਾਏਗਾ ਤੇ ਮੇਰੇ ਨਿਯਮ ਚ ਵੀ ਫਰਕ ਪੈ ਜਾਏਗਾ ਬੀਬੀ ਅੱਗ ਦੇ ਦੇ ਮੇਰਾ ਨਿਯਮ ਹੈ ਕਈ ਸਾਲਾਂ ਤੋਂ ਉਹਦੇ ਵਿੱਚ ਤਰੇੜ ਆ ਜਾਏਗੀ ਫਰਕ ਪੈ ਜਾਏਗਾ ਕਹਿੰਦੇ ਉਹ ਵੇਸਵਾ ਕਹਿੰਦੀ ਬੜੀ ਨਿਯਮ ਨਿਯਮ ਦੀਆਂ ਗੱਲਾਂ ਕਰਦਾ ਦੇਖਾਂ ਤੇ ਸਹੀ ਕੱਚਾ ਕੇ ਪੱਕਾ ਕਹਿਣ ਲੱਗੀ ਜੇ ਅੱਗ ਲੈਣੀ ਤੇ ਖੱਬੀ ਅੱਖ ਦਾ ਡੇਲਾ ਦੇਣਾ ਪਏਗਾ ਕਹਿੰਦੇ ਛੁਰੀ ਲਈ ਡੇਲਾ ਕੱਢਿਆ ਪੱਟੀ ਬੰਨੀ ਅੱਗ ਲੈ ਆਉਂਦੀ ਸਾਡੇ ਵਾਸਤੇ ਵੱਡੀ ਗੱਲ ਹੈ ਕਿਵੇਂ ਛੁਰੀ ਲਲੀ ਤੇ ਡੇਲਾ ਕੱਢਤਾ ਪਰ ਕਿਸੇ ਦਿਨ ਰੰਗ ਚ ਆ ਜਾਓਗੇ ਇਹ ਤੇ ਡੇਲਾ ਸੀਸ ਵੀ ਦੇਣਾ ਔਖਾ ਨਹੀਂ ਹੋਏਗਾ ਗੱਲ ਰੰਗ ਦੀ ਹੈ ਪੱਟੀ ਬੰਨੀ ਤੇ ਆ ਗਿਆ ਗਰਮ ਕੀਤਾ ਪਾਣੀ ਤੇ ਸਮੇਂ ਸਿਰ ਕਰ ਦਿੱਤੀ ਤਿਆਰੀ ਮੁਰਸ਼ਦ ਇਸ਼ਨਾਨ ਕਰ ਰਿਹਾ ਫਰੀਦ ਕਰਾਉਂਦਾ ਪਿਆ ਪਿਆਰ ਨਲਾਖੋ ਸਤਨਾਮ ਮੁਰਸ਼ਦ ਇਸ਼ਨਾਨ ਕਰ ਰਿਹਾ ਫਰੀਦ ਕਰਾ ਰਿਹਾ ਤੇ ਮੁਰਸ਼ਦ ਪੁੱਛਦਾ ਖਵਾਜਾ ਚਿਸ਼ਤੀ ਫਰੀਦ ਪੱਟੀ ਬੰਨੀ ਅੱਖ ਤੇ ਕਹਿੰਦਾ ਜੀ ਅੱਖ ਆਈ ਹੋਈ ਹੈ ਅੱਖ ਦਰਦ ਹੋਵੇ ਤੇ ਕਹਿੰਦੇ ਆ ਅੱਖ ਆਈ ਹੋਈ ਹੈ ਕਹਿੰਦਾ ਜੀ ਅੱਖ ਆਈ ਹੋਈ ਹੈ ਮੁਰਸ਼ਦ ਨੇ ਫਿਰ ਇਸ਼ਨਾਨ ਕਰਦੇ ਕਰਦੇ ਦੁਬਾਰਾ ਪੁੱਛਿਆ ਫਰੀਦ ਪੱਟੀ ਬੰਨੀ ਅੱਖ ਤੇ ਕਹਿੰਦਾ ਜੀ ਅੱਖ ਆਈ ਹੋਈ ਹੈ ਭਾਵ ਕੀ ਸੀ ਅੱਖ ਦਰਦ ਕਰਦੀ ਹੈ ਗੁੱਸਾ ਨਾ ਕਰਿਓ ਜੇ ਸਾਡੇ ਵਰਗਾ ਕੋਈ ਹੁੰਦਾ ਤੇ ਉਹਨੇ ਕੀ ਕਹਿਣਾ ਸੀ ਤੇਰੇ ਨਹਾਉਣ ਦੇ ਪਾਣੀ ਗਰਮ ਚ ਫਰਕ ਨਾ ਪੈ ਜੇ ਅੱਖ ਦਾ ਡੇਲਾ ਦੇ ਕੇ ਅੱਗ ਲੈ ਕੇ ਆਇਆ ਤੁਹਾਡੇ ਲਈ ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਇਹ ਵੀ ਬੜੀ ਵੱਡੀ ਦਾਤ ਜੇ ਗੁਰੂ ਕੋਲੋਂ ਮਿਲ ਜਾਵੇ ਆ ਕੋਈ ਮੁੰਡਾ ਸੀ ਦੁਕਾਨ ਤੇ ਬੈਠਾ ਉਹਦੀ ਝੋਕ ਲੱਗ ਗਈ ਦੁਪਹਿਰ ਦਾ ਵੇਲਾ 1 ਵਜੇ ਦਾ ਗਾਹਕ ਆ ਗਿਆ ਕਹਿੰਦਾ ਸੌਦਾ ਦੇ ਉਹਦੀ ਝੋਕ ਲੱਗੀ ਗਾਹਕ ਨੇ ਲਾਇਆ ਮੋਢੇ ਤੋਂ ਸੌਦਾ ਦੇ ਅੱਖਾਂ ਖੋਲੀਆਂ ਸੌਦਾ ਦੇਣ ਲੱਗਾ ਗਾਹਕ ਕਹਿੰਦਾ ਸੌਦਾ ਲੈਣ ਤੋਂ ਪਹਿਲੇ ਕਹਿਣ ਲੱਗਾ ਦੱਸ ਤੇ ਸਹੀ ਤੂੰ ਹੱਟੀ ਤੇ ਸੌਂ ਕਿਉਂ ਗਿਆ ਅਣਜਾਣ ਸੀ ਕਹਿੰਦਾ ਤੈਨੂੰ ਨੀ ਪਤਾ ਰਾਤੀ ਮੈਂ 2 ਵਜੇ ਦਰਬਾਰ ਸਾਹਿਬ ਜਾਂਦਾ ਨੀਂਦਰ ਤੇ ਆਈ ਜਾਂਦੀ ਪ੍ਰਗਟ ਇਹਨੂੰ ਕਹਿੰਦੇ ਅਣਜਾਣ ਪੁਣਾ ਬਚਪਨਾ ਆਪਣੀ ਭਗਤੀ ਨੂੰ ਆਪਣੇ ਨੇਮ ਨੂੰ ਪ੍ਰਗਟ ਕਰ ਦੇਣਾ ਇਹੋ ਹੀ ਕਹਿ ਦਿੰਦਾ ਵੀ ਅੱਖ ਲੱਗ ਗਈ ਸੀ ਵੈਸੇ ਲੱਗ ਗਈ ਸੀ ਆ ਜਿਹੜੇ ਸੰਗਮਰਮਰਾਂ ਤੇ ਨਾਂ ਲਿਖਾਉਂਦੇ ਨੇ ਕਿ ਗੁਰੂ ਨਾਨਕ ਨੂੰ ਪਤਾ ਨਹੀਂ ਤੁਸੀਂ ਦਾਨ ਕੀਤਾ ਤੁਸੀਂ ਦੱਸ ਦਿਓ ਜਦੋਂ ਤੁਸੀਂ ਦਾਨ ਕਰਦੇ ਹੋ ਨਾਲੇ ਤੇ ਕਹਿੰਦੇ ਹੋ ਘੱਟ ਘੱਟ ਕੇ ਅੰਤਰ ਕੀ ਜਾਣ ਫਿਰ ਨਾਂ ਦੇ ਇਸੇ ਪਿੱਛੇ ਲਿਖਾਉਂਦੇ ਹੋ ਨਾ ਇਹ ਤੇ ਹੈ ਨੀ ਵੀ ਗੁਰੂ ਨਾਨਕ ਜਾਣਦਾ ਨਹੀਂ ਤੁਸੀਂ ਕੀ ਦਿੱਤਾ ਉਹ ਤੇ ਜਾਣਦਾ ਉਹ ਤੇ ਬੈਠੇ ਮੋਢੇ ਦੇ ਉੱਤੇ ਚਿੱਤਰ ਤੇ ਗੁਪਤ ਲਿਖਦੇ ਪਏ ਆ ਤੁਸੀਂ ਸਿਰਫ ਅਸੀਂ ਲਿਖਾਉਂਦੇ ਇਸੇ ਪਿੱਛੇ ਆ ਸਾਡਾ ਕੋਈ ਰਿਸ਼ਤੇਦਾਰ ਪੜ੍ਹੇ ਤੇ ਸਾਨੂੰ ਆ ਕੇ ਪੁੱਛੇ ਤੇ ਅਸੀਂ ਖੁਸ਼ ਹੋਵਾਂਗੇ ਸਾਨੂੰ ਸ਼ਾਬਾਸ਼ੀ ਕਹੇਗਾ ਤੁਸੀਂ ਕਦੀ ਨੋਟ ਕਰੋ ਨਾਂ ਲਿਖਾਉਣ ਵਾਲਾ ਸੰਗਮਰਮਰ ਤੇ ਇੰਨਾ ਹੀ ਲਿਖਾ ਦੇਵੇ ਨਾ ਗੁਰਮੀਤ ਸਿੰਘ ਨੇ 1001 ਦੀ ਸੇਵਾ ਕਰਾਈ ਤਾਂ ਵੀ ਚਲੋ ਬਚਾ ਹੋ ਗਿਆ ਪਰ ਉਹ ਕਦੀ ਵੇਖੋ ਨਾਂ ਲਿਖਾਉਣ ਵਾਲਾ ਇਹ ਨਹੀਂ ਲਿਖਾਉਂਦਾ ਕੋਈ ਵੀ ਨਾਂ ਹੋਵੇ ਵੀ ਗੁਰਮੀਤ ਸਿੰਘ ਨੇ ਇੰਨੀ ਸੇਵਾ ਕਰਾਈ ਉਹ ਕਹਿੰਦਾ ਨਾਂ ਲਿਖਾਉਣ ਵੇਲੇ ਗੁਰਮੀਤ ਸਿੰਘ ਤੇ ਅੰਮ੍ਰਿਤਸਰ ਚ 500 ਹੋਣਗੇ
ਪਤਾ ਕਿਵੇਂ ਲੱਗੇਗਾ ਵੀ ਕਿਹੜੇ ਗੁਰਮੀਤ ਸਿੰਘ ਨੇ ਕਰਾਈ? ਉਹ ਫਿਰ ਕਹਿੰਦਾ ਗੁਰਮੀਤ ਸਿੰਘ ਪੁੱਤਰ ਫਲਾਣਾ ਸਿੰਘ, ਪੋਤਰਾ ਫਲਾਣਾ ਸਿੰਘ, ਮੱਲਾ ਫਲਾਣਾ, ਮਕਾਨ ਨੰਬਰ ਇੰਨਾ, ਪੂਰਾ ਵੇਰਵਾ ਦਿੰਦਾ ਵੀ ਜਿਹੜਾ ਪੜ੍ਹੇ ਸਿੱਧਾ ਮੇਰੇ ਕੋਲ ਹੀ ਆਵੇ, ਕਿਸੇ ਹੋਰ ਗੁਰਮੀਤ ਸਿੰਘ ਕੋਲ ਨਾ ਚਲਾ ਜਾਵੇ। ਕਦੀ ਸੋਚੋ, ਨਾਲ ਖਾਣ ਵਾਲਾ ਪੂਰਾ ਵੇਰਵਾ ਦਿੰਦਾ, ਦਾਦੇ ਦਾ ਵੀ, ਪੜਦਾਦੇ ਦਾ ਵੀ, ਪਿਤਾ ਦਾ ਵੀ, ਮਕਾਨ ਨੰਬਰ ਵੀ, ਮੱਲਾ ਵੀ, ਕਿਹਦੇ ਪਿੱਛੇ? ਬਈ ਅੰਮ੍ਰਿਤਸਰ ਚ ਜਸਵਿੰਦਰ ਸਿੰਘ ਬੜੇ ਹੋਣਗੇ, ਗੁਰਮੀਤ ਸਿੰਘ ਬੜੇ ਹੋਣਗੇ, ਤੇਜਾ ਸਿੰਘ ਬੜੇ ਹੋਣਗੇ, ਫਲਾਣਾ ਸਿੰਘ ਬੜੇ ਹੋਣਗੇ, ਕੋਈ ਵੀ ਨਾ, ਕੋਈ ਵੀ ਨਾ। ਕਿੰਨੇ ਕਿੰਨੇ ਬੰਦੇ ਨੇ ਅੰਮ੍ਰਿਤਸਰ ਚ, ਉਹ ਕਹਿੰਦੇ ਕਿਵੇਂ ਪਤਾ ਲੱਗੇਗਾ ਕਿੰਨੇ ਕਰਾਈਏ? ਉਹ ਫਿਰ ਪੂਰਾ ਵੇਰਵਾ ਦਿੰਦਾ, ਆਪਣੀ ਹਉਮੈ ਨੂੰ ਪ੍ਰਗਟ ਕਰਦਾ, ਸਿੱਧਾ ਮੇਰੇ ਕੋਲ ਆਉਂ। ਇੱਕ ਗੱਲ ਦਾਸ ਦਾਅਵੇ ਨਾਲ ਕਹਿੰਦਾ, ਨਾ ਲਿਖਣ ਵਾਲਾ ਆਪਣੀ ਮਰਜ਼ੀ ਨਾਲ ਲਿਖੇ, ਜਦੋਂ ਬੰਦਾ ਸ਼ੌਂਕ ਨਾਲ ਲਿਖਾਵੇ, ਆਪ ਚਾਹਵੇ ਲਿਖਿਆ ਜਾਵੇ, ਆਪ ਪ੍ਰਗਟ ਕਰੇ, ਉਦੋਂ ਸਮਝ ਲਓ ਵੀ ਅਸੀਂ ਸੋਨੇ ਦਾ ਪਾਣੀ ਪਾਇਆ ਸੀ ਬਾਲਟੀ ਚ, ਹੁਣ ਆਪ ਸੂਏ ਨਾਲ ਛੇਕ ਕਰਦੇ ਪਏ ਹਾਂ ਵੀ ਡੁੱਲ ਜਾਵੇ। ਫਰੀਦ ਨੇ ਛੁਪਾਇਆ, ਪ੍ਰਗਟ ਨਹੀਂ ਕੀਤਾ। ਮੁਰਸ਼ਦ ਕਹਿੰਦਾ ਪੱਟੀ ਬੰਨੀ ਹੂੰ, ਸਾਡੇ ਵਰਗਾ ਹੁੰਦਾ ਤੇ ਕਹਿੰਦਾ ਤੇਰੇ ਲਈ ਡੇਲਾ ਦੇ ਕੇ ਅੱਗ ਲਿਆਇਆ। ਕਹਿਣ ਲੱਗਾ ਆ ਖਾਈਏ। ਮੁਰਸ਼ਦ ਪਿਆਰ ਨਾਲ ਆਖੋ ਸਤਨਾਮ। ਮੁਰਸ਼ਦ ਇਸ਼ਨਾਨ ਕਰਦੇ ਕਰਦੇ ਹੱਸ ਪਿਆ, ਬਹੁਤ ਬੰਦਗੀ ਵਾਲਾ ਸੀ ਮੁਰਸ਼ਦ, ਖਵਾਜਾ ਚਿਸ਼ਤੀ। ਜਦੋਂ ਇਹਨੇ ਕਿਹਾ ਦੋ ਵਾਰੀ ਅੱਖ ਆਈ ਤੇ ਮੁਰਸ਼ਦ ਕਹਿੰਦਾ ਫਰੀਦ, ਉਹ ਝੂਠ ਬੋਲਣ ਤੋਂ ਪਹਿਲੇ ਸੋਚ ਤੇ ਲੈ, ਝੂਠ ਕਿਹਦੇ ਨਾਲ ਬੋਲਦਾ ਪਿਆ? ਉਹ ਜਦੋਂ ਤੂੰ ਅੱਗ ਲੈਣ ਗਿਆ ਉਦੋਂ ਵੀ ਮੈਂ ਤੇਰੇ ਨਾਲ ਸਾਂ, ਜਦੋਂ ਡੇਲਾ ਦਿੱਤਾ ਹੀ ਉਦੋਂ ਵੀ ਮੈਂ ਤੇਰੇ ਨਾਲ ਸਾਂ, ਨਹੀਂ ਤੇ ਤੇਰੀ ਕੀ ਹਿੰਮਤ ਸੀ, ਡੇਲਾ ਦੇਣਾ ਸੌਖਾ, ਮੈਂ ਤੇਰੇ ਨਾਲ ਸਾਂ। ਆਖੋ ਸਤਨਾਮ। ਨਹੀਂ ਹੁੰਦਾ ਨਾਲ? ਜਦੋਂ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ ਗੁਰੂ ਅਮਰਦਾਸ ਜੀ ਨੇ, ਲਾਹੌਰ ਜਾਓ ਤੇ ਕਚਹਿਰੀ ਚ ਜਵਾਬ ਦਿਓ, ਕਹਿਣ ਲੱਗੇ ਜੀ ਮੈਂ ਪੜ੍ਹਿਆ ਨਹੀਂ, ਗੁੜਿਆ ਨਹੀਂ, ਮੈਂ ਕੀ ਜਵਾਬ ਦਿਆਂਗਾ? ਜਦੋਂ ਮੂਲ ਮੰਤਰ ਦਾ ਝਗੜਾ ਹੋਇਆ, ਗੀਤਾ ਦੇ ਮਹਾਂ ਮੰਤਰ ਦੀ ਗੱਲ ਸੀ, ਸ਼ਿਕਾਇਤ ਹੋਈ ਸੀ, ਉਹ ਕਹਿਣ ਲੱਗੇ ਜੀ ਇਹਨਾਂ ਨੇ ਆਪਣਾ ਕੋਈ ਮੰਤਰ ਰਚ ਲਿਆ। ਕਚਹਿਰੀ ਚ ਪੇਸ਼ ਹੋਵੋ, ਲਾਹੌਰ ਭੇਜਿਆ। ਗੁਰੂ ਅਮਰਦਾਸ ਜੀ ਨੇ ਕਿਹਾ ਜੇਠਾ ਜੀ ਨੂੰ ਜਾਓ, ਕਚਹਿਰੀ ਜਾਓ, ਜੋ ਕਹਿਣਗੇ ਜਵਾਬ ਦਿਓ। ਕਹਿਣਗੇ ਜੀ ਮੈਂ ਕੀ ਜਵਾਬ ਦਿਆਂਗਾ? ਗੁਰੂ ਅਮਰਦਾਸ ਜੀ ਕਹਿੰਦੇ ਨੇ ਕਚਹਿਰੀ ਜਾਓ, ਲਾਹੌਰ ਪਹੁੰਚੋ, ਜਦੋਂ ਕਚਹਿਰੀ ਚ ਜਾ ਕੇ ਗੱਲ ਸ਼ੁਰੂ ਹੋਏਗੀ, ਸੱਜੇ ਬੰਨੇ ਝਾਤੀ ਪਾਣਾ, ਅਸੀਂ ਤੁਹਾਡੇ ਕੋਲ ਬੈਠੇ ਹੋਵਾਂਗੇ, ਜਵਾਬ ਅਸੀਂ ਦਿਆਂਗੇ। ਫਿਰ ਕਹਿੰਦੇ ਇਹੋ ਜਿਹੇ ਜਵਾਬ ਦਿੱਤੇ ਭਾਈ ਜੇਠਾ, ਕਿਉਂ? ਗੁਰੂ ਅਮਰਦਾਸ ਜੀ ਆਪ ਹਿਰਦੇ ਤੇ ਬਹਿ ਗਏ। ਆਖੋ ਸਤਨਾਮ। ਦੂਰ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ। ਮੁਰਸ਼ਦ ਕਹਿੰਦਾ ਮੇਰੇ ਕੇ ਝੂਠ ਬੋਲਦਾ, ਜਦੋਂ ਗਿਆ ਮੈਂ ਤੇਰੇ ਨਾਲ ਸਾਂ, ਉਹ ਜਦੋਂ ਡੇਲਾ ਦਿੱਤਾ ਹੀ ਮੈਂ ਤੇਰੇ ਨਾਲ ਸਾਂ। ਉਹ ਵੇਸਵਾ ਨੂੰ ਕੀ ਕਦਰ ਤੇਰੇ ਡੇਲੇ ਦੀ, ਉਹਨੇ ਤੇ ਸੁੱਟਤਾ, ਮੈਂ ਥੋੜੀ ਸੁੱਟਣ ਦੇਣਾ। ਆਖੋ ਸਤਨਾਮ। ਫਰੀਦ ਕੀ ਕਹਿਣਾ? ਅੱਖ ਆਈਏ? ਕਹਿੰਦੇ ਜਾ ਜੇ ਆਈਏ ਤੇ ਖੋਲ ਦੇ ਪੱਟੀ, ਵਾਕੇ ਆਈਏ ਪਰ ਪਹਿਲੇ ਤੋਂ ਸਵਾਈ ਆਈਏ। ਸਵਾਈ ਕਹਿੰਦੇ ਛੋਟੀ। ਕਹਿੰਦੇ ਅਸੀਂ ਕਾਲ ਪੁਰਖ ਦੀ ਬਰਾਬਰੀ ਨਹੀਂ ਕਰ ਸਕਦੇ, ਆ ਗਈਏ ਪਰ ਪਹਿਲੇ ਤੋਂ ਛੋਟੀ। ਪਾਕ ਪੱਟਣ ਵਿਖੇ ਅੱਜ ਤੱਕ ਜਿਹੜਾ ਫਰੀਦ ਦੀ ਗੱਦੀ ਤੇ ਬੈਠਦਾ, ਖੱਬੀ ਅੱਖ ਛੋਟੀ ਹੁੰਦੀ ਹੈ। ਤਿੰਨ ਵਾਰੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ ਪਾਕ ਪੱਟਣ ਦੀ ਪਵਿੱਤਰ ਧਰਤੀ ਤੇ। ਸਾਧ ਸੰਗਤ, ਪੱਟੀ ਖੋਲੀ, ਅੱਖ ਆਈ ਪਰ ਪਹਿਲੇ ਤੋਂ ਸਵਾਈ। ਮੁਰਸ਼ਦ ਨੇ ਕੱਪੜੇ ਪਹਿਨੇ, ਇਸ਼ਨਾਨ ਕਰਕੇ ਤੇ ਗਲਵੱਕੜੀ ਚ ਲੈ ਕੇ ਆਖਿਆ, ਫਰੀਦ ਅੱਜ ਤੇਰੀ ਕਾਲਣਾ ਥਾਂ ਪਈ ਹੈ, ਅੱਜ ਤੇਰੀ ਸੇਵਾ ਥਾਂ ਪਈ ਹੈ, ਅੱਜ ਤੋਂ ਤੂੰ ਹੁਣ ਦੁਨੀਆਂ ਚ ਵਿਚਰ। ਆਪ ਜਪੋ ਅਵਰੈ ਨਾਮ ਜਪਾਵੋ, ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਗੰਢ, ਉਹ ਫਰੀਦ ਨੇ ਫਿਰ ਧਰਮ ਦਾ, ਸੱਚ ਦਾ, ਦੁਨੀਆਂ ਨੂੰ ਸੇਧ ਦੇਣ ਦਾ ਉਹ ਪ੍ਰਚਾਰ ਕੀਤਾ। ਗੁਰੂ ਸਾਹਿਬਾਂ ਨੇ ਵੀ ਫਰੀਦ ਜੀ ਦੇ ਬੇਅੰਤ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਆਓ ਜੀ, ਸਾਰੇ ਨਾਮ ਦੀ ਕਮਾਈ ਵਾਲਿਆਂ ਦੇ ਜੀਵਨ ਤੋਂ ਸੇਧ ਲੈਣੀ ਹੈ। ਸੇਧ ਜਿਹੜੀ ਸੰਗਤ ਜਾ ਰਹੀ ਹੈ, ਇੱਕ ਦੋ ਅਨਾਊਂਸਮੈਂਟਾਂ ਜ਼ਰੂਰੀ ਨੇ, ਉਹ ਪੰਕਤੀ ਤੋਂ ਬਾਅਦ ਸੁਣ ਲਇਓ। ਜਿਹੜਾ ਅਗਲਾ ਪ੍ਰੋਗਰਾਮ ਕਾਰਡਾਂ 'ਤੇ ਛਪਿਆ ਉਹਦੀ ਵੀ ਥੋੜ੍ਹੀ ਤਬਦੀਲੀ ਹੈ, ਉਹ ਸੁਣ ਲਇਓ। ਆਓ ਸਾਰੇ ਪਿਆਰ ਨਾਲ ਪੜ੍ਹ ਕੇ ਸਮਾਪਤੀ ਕਰੀਏ।
ਭਗਤਾਂ ਕੋ ਬਲਿਹਾਰਾ,
Come on. ਕਾ।